ਸੋ ਸਤਿਗੁਰੂ ਮਹਾਰਾਜ ਜੀ 299 ਅੰਗ ਤੇ 13ਵਾਂ ਸਲੋਕ ਬਖਸ਼ਿਸ਼ ਕਰ ਰਹੇ ਨੇ। ਸਲੋਕ 3 ਗੁਣਾ ਮੈਂ ਵਿਆਪਿਆ ਪੂਰਨ ਹੋਤ ਨਾ ਕਾਮ। ਮਹਾਰਾਜ ਜੀ ਫਰਮਾਉਂਦੇ ਨੇ ਇਹ ਜੋ ਜੀਵ ਹੈ ਸੰਸਾਰ ਦੇ ਅੰਦਰ ਜਿੰਨੇ ਵੀ ਮਨੁੱਖ ਆਏ ਹੋਏ ਨੇ ਜਿਨ੍ਹਾਂ ਜਿਨ੍ਹਾਂ ਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਇਹ ਜੀਵ ਰਜੋ ਗੁਣ ਸਤੋ ਗੁਣ ਤਮੋ ਗੁਣ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਹੀ ਵਿਆਪ ਰਹੇ ਨੇ। ਕੋਈ ਲੋਕ ਤਮੋ ਗੁਣੀ ਹੋਣ ਕਰਕੇ ਉਹੋ ਜਿਹੇ ਖਾਣੇ ਖਾਈ ਜਾ ਰਹੇ ਨੇ, ਮਾੜੇ ਖਾਣੇ, ਮਾੜਾ ਬੋਲਣਾ, ਮਾੜਾ ਦੇਖਣਾ, ਮਾੜਾ ਸੁਣਨਾ, ਹਰ ਕੰਮ ਮਾੜਾ ਹੀ ਮਾੜਾ। ਇੱਕ ਲੋਕ ਉਹ ਨੇ ਜੋ ਰਜੋ ਗੁਣੀ ਨੇ, ਉਹ ਸਾਰਾ ਦਿਨ ਰਾਜਸੀ ਕੰਮਾਂ ਦੇ ਵਿੱਚ ਦਿਨੇ ਰਾਤ ਉਹਨਾਂ ਦੀ ਬਿਰਤੀ ਲੀਨ ਰਹਿੰਦੀ। ਇੱਕ ਉਹ ਲੋਕ ਨੇ ਜੋ ਸਤੋ ਗੁਣੀ ਨੇ, ਹਮੇਸ਼ਾ ਮਿੱਠਾ ਬੋਲਣਾ, ਨਿਮ ਚੱਲਣਾ, ਅੱਛਾ ਭੋਜਨ, ਸਵੱਛ ਭੋਜਨ ਖਾਣਾ, ਲੜਾਈ ਝਗੜੇ ਤੋਂ ਦੂਰ ਰਹਿਣਾ, ਸ਼ਾਂਤ ਕੀ ਸੁਭਾਅ। ਇਸ ਕਰਕੇ ਇਹਦਾ ਕੋਈ ਕੰਮ ਪੂਰਾ ਨਹੀਂ ਹੁੰਦਾ, ਕਿਉਂਕਿ ਜੀਵ ਜਿੱਥੇ ਤੱਕ ਜਾਣਾ ਚਾਹੁੰਦਾ ਹੈ, ਅਸਲ ਸਾਧਨ ਗੱਲ ਹੈ, ਮੁਕਤੀ ਦੀ ਗੱਲ ਹੈ ਕਿ ਬੰਧਨ ਕੱਟੇ ਜਾਣ ਤੇ ਜਨਮ ਮਰਨ ਤੋਂ ਮੁਕਤ ਹੋਵੇ ਜੀਵ। ਇੱਥੇ ਤੱਕ ਜਾਣ ਲਈ ਜਿਹੜੇ ਕਰਮ ਕਰਨੇ ਨੇ ਉਹ ਅਸਲ ਵਿੱਚ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠਣਾ ਸੀ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਪਤਿਤ ਉਹਦਾ ਉਦਾਹਰਣ, ਮਨ ਬਸੈ ਨਾਨਕ ਛੂਟੈ ਨਾਮ। ਮਹਾਰਾਜ ਹੁਣ ਕਥਨ ਕਰਦੇ ਨੇ ਕਿ ਪਾਪੀਆਂ ਦੇ ਉਦਾਹਰਣ ਵਾਲੇ ਪਰਮੇਸ਼ਰ ਦਾ ਨਾਮ ਮਨ ਵਿੱਚ ਵਸ ਜਾਵੇ ਜੇ ਤਾਂ ਇਹਦਾ ਤਿੰਨਾਂ ਗੁਣਾਂ ਵੱਲੋਂ ਫਿਰ ਛੁਟਕਾਰਾ ਹੁੰਦਾ ਹੈ, ਕਿਉਂਕਿ ਨਾਮ ਦੇ ਰਾਹੀਂ ਹੀ ਆਪਣਾ ਛੁਟਕਾਰਾ ਹੋਣਾ ਜੀਵ ਦਾ। ਬਹੁਤ ਸਾਰੇ ਸੱਜਣ ਨਾਮ ਬਾਰੇ ਗਿਆਨ ਪੁੱਛਦੇ ਨੇ, ਜਿਹੜਾ ਗੁਰਮੰਤਰ ਮਿਲਿਆ ਹੁੰਦਾ, ਜਿਵੇਂ ਸਤਿਗੁਰਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ। ਇਸੇ ਪ੍ਰਕਾਰ ਜਿਵੇਂ ਪਰਮਾਤਮਾ ਦਾ ਜਿਹੜਾ ਨਾਮ ਹੈ, ਬਸ ਜਿਵੇਂ ਆਰਾਮ ਨਾਮ ਔਰ ਮਹਿ ਗਹਿਓ ਜਾ ਕੇ ਸਮ ਨਹੀਂ ਕੋਏ, ਹਰ ਹਰ ਉਹਦਾ ਨਾਮ ਹੈ। ਇਹ ਸਾਰੇ ਉਹਦੇ ਕਿਰਤਮ ਨਾਮ ਪਰਮੇਸ਼ਰ ਦੇ ਪਏ ਹੋਏ ਨੇ ਜਿਹੜੇ, ਅਤੇ ਪਰ ਨਾਲ ਨਾਲ ਜਿਹੜਾ ਫਿਰ ਸਤ ਨਾਮ ਤੇਰਾ ਪਰਾਪੂਰਬਲਾ ਬਖਸ਼ਿਸ਼ ਕੀਤਾ ਗੁਰੂ ਸਾਹਿਬ ਨੇ। ਇਸੇ ਤਰ੍ਹਾਂ ਹੀ ਹਰ ਇੱਕ ਮਤ ਵਾਲੇ ਵੀ ਕਈ ਵਾਰ ਸਾਰੇ ਵੀਰ ਚੱਲ ਕੇ ਆ ਜਾਂਦੇ, ਹਿੰਦੂ ਵੀਰ ਵੀ ਆ ਜਾਂਦੇ ਨੇ ਕਿ ਅਸੀਂ ਕਿਹੜਾ ਨਾਮ ਜਪੀਏ। ਉਹਨਾਂ ਨੂੰ ਵੀ ਇਹੀ ਬੇਨਤੀ ਕਰੀਦੀ ਹੈ ਕਿ ਭਾਈ ਜੋ ਰਾਮ ਹੈ ਨਾ, ਰਮਿਆ ਹੋਇਆ ਵਿਆਪਕ ਪਰਮੇਸ਼ਰ ਹੈ, ਗੁਰਬਾਣੀ ਦੇ ਅੰਦਰ ਰਾਮ ਰਮੇ ਹੋਏ ਪਰਮੇਸ਼ਰ ਨੂੰ ਰਮੰਤੀ ਰਾਮਾ ਜੀ ਦਾ ਨਾਮ ਹੈ, ਉਹਨੂੰ ਜੋ ਕਥਨ ਕੀਤਾ ਗੁਰਾਂ ਨੇ, ਹਰ ਹਰ ਨਾਮ ਜਪੰਤਿਆਂ ਵੀ ਉਹਦਾ ਨਾਮ ਹੈ, ਕਛ ਨਾ ਕਹਿ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਰਾਮ ਹਰੀ ਫਿਰ ਗੋਬਿੰਦ ਵੀ ਉਹਦਾ ਨਾਮ ਹੈ। ਇਸੇ ਪ੍ਰਕਾਰ ਜਿਹੜੇ ਸਾਰੇ ਆਪਾਂ ਨਾਮ ਲੈਂਦੇ ਹਾਂ, ਕੋਈ ਵਾਸਦੇਵ ਉਹਦਾ ਨਾਮ ਲੈਂਦਾ। ਹੁਣ ਗੁਰੂ ਸਾਹਿਬ ਨੇ ਕੀ ਕੀਤਾ, ਸਾਰੇ ਯੁੱਗਾਂ ਦਾ ਇੱਕੋ ਸ਼੍ਰੋਮਣੀ ਮੰਤਰ ਬਣਾ ਤਾ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ। ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ, ਜਾਂ ਕੋਈ ਇਹਦੇ ਵਿੱਚ ਨਿਊਨਤਾ ਵਾਲੀ ਗੱਲ ਨਹੀਂ ਕਿ ਇਹਦੇ ਨਾਲ ਸਾਡੀ ਹੇਠੀ ਹੁੰਦੀ ਜੇ ਅਸੀਂ ਵਾਹਿਗੁਰੂ ਕਹਾਂਗੇ। ਅਸਲ ਵਿੱਚ ਵਾਹਿਗੁਰੂ ਮੰਤਰ ਗੁਰੂ ਨਾਨਕ ਦੇਵ ਜੀ ਨੇ ਇੰਨਾ ਸ਼੍ਰੋਮਣੀ ਮੰਤਰ ਸਰਬੱਤ ਦੇ ਭਲੇ ਲਈ ਤਿੰਨਾਂ ਲੋਕਾਂ ਦੇ ਵਿੱਚ ਵਿਆਪਕ ਬਖਸ਼ਿਸ਼ ਕੀਤਾ ਹੈ। ਵਾਸੁਦੇਵ ਹਰੀ ਗੋਬਿੰਦ ਰਾਮ, ਇਹ ਸਾਰੇ ਜਿਵੇਂ 9 ਲੋਕ ਜਪਦੇ ਸੀ ਪਹਿਲੇ, ਉਹ ਸਾਰੇ ਇਕੱਤਰਤਾ ਕਰ ਦਿੱਤੀ ਵਾਹਿਗੁਰੂ ਤੇ। ਵਾਹਿਗੁਰੂ ਕਹਿਣ ਨਾਲ ਚਾਰੇ ਯੁੱਗਾਂ ਦਾ ਜਾਪ ਇਕੱਠਾ ਹੀ ਹੋ ਜਾਂਦਾ। ਵਾਹਿਗੁਰੂ ਕਹਿਣ ਨਾਲ ਵਾਸੁਦੇਵ ਹਰੀ ਗੋਬਿੰਦ ਰਾਮ ਜਿਹੜੇ ਵੀਰ ਨਾਮ ਜਪਦੇ ਨੇ, ਉਹ ਜੇ ਦੇਖਣ ਤੇ ਅਸੀਂ ਵੀ ਸਾਨੂੰ ਸਾਰਿਆਂ ਨਾਲੋਂ ਇਕੱਤਰ ਕਰਕੇ ਸ਼੍ਰੋਮਣੀ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਜੇ ਪਰਮੇਸ਼ਰ ਦਾ ਨਾਮ ਲੈਣਾ ਤਾਂ ਇਹਦੇ ਵਿੱਚ ਆਪਾਂ ਨੂੰ ਕੋਈ ਕਿਸੇ ਪ੍ਰਕਾਰ ਦੀ ਇਹ ਨਹੀਂ ਮੰਨਣੀ ਚਾਹੀਦੀ ਕਿ ਇਹ ਦੂਜੇ ਦਾ ਨਾਮ ਹੈ ਜਾਂ ਸਾਡੀ ਹੇਠੀ ਹੈ। ਇਹ ਸਰਬੱਤ ਦੇ ਭਲੇ ਲਈ ਸਤਿਗੁਰੂ ਨੇ ਵਾਹਿਗੁਰੂ ਨਾਮ ਸ਼੍ਰੋਮਣੀ ਨਾਮ ਬਖਸ਼ਿਸ਼ ਕੀਤਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਈ ਨਾਮ ਦੇ ਨਾਲ ਹੀ ਛੁਟਿਆ ਜਾ ਸਕਦਾ। ਪੌੜੀ ਤ੍ਰਉਦਸੀ ਤੀਨ ਤਾਪ ਸੰਸਾਰ, ਆਵਤ ਜਾਤ ਨਰਕ ਅਵਤਾਰ। ਤ੍ਰਉਦਸੀ ਹੁੰਦਾ ਤ੍ਰਉਦਸੀ, 10 ਹੁੰਦਾ 10, ਤ੍ਰਉ 13, 13ਵੀਂ ਥਿੱਤ ਦੁਆਰਾ ਕਥਨ ਕਰਦੇ ਨੇ ਇਸ ਸੰਸਾਰ ਵਿੱਚ ਸਭ ਜੀਵਾਂ ਨੂੰ ਆਦੀ ਵਿਆਦੀ ਉਪਾਧੀ ਰੂਪ ਤਿੰਨੇ ਤਾਪ ਹਮੇਸ਼ਾ ਹੀ ਚਿੰਬੜੇ ਰਹਿੰਦੇ ਨੇ। ਤਿੰਨਾਂ ਤਾਪਾਂ ਬਾਰੇ ਆਪਾਂ ਪਿੱਛੇ ਦੱਸ ਵੀ ਆਏ ਹਾਂ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹਨਾਂ ਤਿੰਨਾਂ ਤਾਪਾਂ ਕਰਕੇ ਹੀ ਇਹ ਜਿਹੜਾ ਜੀਵ ਹੈ ਵਾਰ ਵਾਰ ਨਰਕ ਅਵਤਾਰ ਆਵਤ ਜਾਤ ਨਰਕ ਅਵਤਾਰ ਜੰਮਦਾ ਮਰਦਾ ਤੇ ਨਰਕਾਂ ਦੇ ਵਿੱਚ ਉਤਰਦਾ ਰਹਿੰਦਾ। ਅਵਤਾਰ ਮਤਲਬ ਉਤਰਨਾ। ਤੋ ਬਹੁਤ ਸਾਰੇ ਲੋਕ ਅਵਤਾਰ ਅੱਖਰ ਤੋਂ ਬੜੀ ਨਫ਼ਰਤ ਕਰਦੇ ਜਿਨ੍ਹਾਂ ਨੇ ਗੁਰਬਾਣੀ ਦਾ ਗਿਆਨ ਨਹੀਂ ਪ੍ਰਾਪਤ ਕੀਤਾ ਹੈ। ਇਸ ਕਰਕੇ ਅਵਤਾਰ ਨਾਮ ਹੁੰਦਾ ਉਤਰਨ ਦਾ ਤੇ ਅਵਤਾਰ ਲੈਣਾ ਸੰਸਾਰ ਦੇ ਅੰਦਰ ਆਉਣਾ। ਸੋ ਅੱਖਰ ਅੱਖਰ ਦੀ ਬਣਤਰ ਹੁੰਦੀ ਆਪੋ ਆਪਣੀ। ਸੋ ਜਿਵੇਂ ਕਿਸੇ ਸਤਿਕਾਰਤ ਅੱਖਰ ਬੋਲਣਾ ਕਹਿੰਦੇ ਫਲਾਨਾ ਬੰਦਾ ਜੰਮ ਪਿਆ, ਪਰ ਉਹਦੇ ਨਾਲ ਆਪਾਂ ਕਹਿੰਦੇ ਜਿਵੇਂ ਆਪਾਂ ਵੱਡਿਆਂ ਲਈ ਕਹਿੰਦੇ ਫਲਾਨੇ ਨੇ ਅਵਤਾਰ ਧਾਰਿਆ, ਅਵਤਾਰ ਹੁੰਦਾ ਆਉਣਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਇਹ ਜਿਹੜਾ ਜੀਵ ਹੈ ਇੱਕ ਤਾਂ ਹੁੰਦਾ ਅਵਤਾਰ ਧਾਰ ਕੇ ਸੰਸਾਰ ਤੇ ਆਉਣਾ, ਇੱਕ ਹੁੰਦਾ ਆਉਣਾ ਜਾਣਾ ਨਰਕਾਂ ਵਿੱਚ ਜਾਣਾ, ਅਵਤਾਰ ਹੁੰਦਾ ਨਰਕਾਂ ਵਿੱਚ ਵੀ ਅਵਤਾਰ ਮਤਲਬ ਉਤਰਨਾ ਜਾ ਕੇ। ਵਾਰ ਵਾਰ ਜੀਵ ਜੰਮਦਾ ਮਰਦਾ ਰਹਿੰਦਾ। ਕਿਉਂ? ਹਰ ਹਰ ਭਜਨ ਨਾ ਮਨ ਮਹਿ ਆਇਓ, ਸੁਖ ਸਾਗਰ ਪ੍ਰਭ ਨਿਮਖ ਨਾ ਗਾਇਓ। ਇਹ ਵਾਹਿਗੁਰੂ ਵਾਹਿਗੁਰੂ ਹਰੀ ਹਰੀ ਰਾਮ ਗੋਬਿੰਦ ਦਾ ਭਜਨ ਕਰਨਾ ਮਨ ਵਿੱਚ ਆਇਆ ਹੀ ਨਹੀਂ। ਇਹਦੇ ਸਾਰਿਆਂ ਧਰਮਾਂ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਕਿ ਹਰ ਧਰਮ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਹੀ ਮਨੁੱਖ ਦਾ ਤਰਨਾ ਹੁੰਦਾ। ਸੋ ਇਸ ਕਰਕੇ ਹਰੇਕ ਧਰਮ ਦੇ ਵਿੱਚ ਪਰਮਾਤਮਾ ਦਾ ਨਾਮ ਜਪਣ ਲਈ ਮਹਾਰਾਜ ਕਹਿੰਦੇ ਅਵਲ ਅੱਲਾ ਹੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਤਾਂ ਤੇ ਸਤਿਗੁਰੂ ਕਹਿੰਦੇ ਸੁੱਖਾਂ ਦੇ ਸਮੁੰਦਰ ਵਾਹਿਗੁਰੂ ਨੂੰ ਇੱਕ ਨਿਮਖ ਮਾਤਰ ਵੀ ਇਹਨੇ ਗਾਉਣਾ ਹੀ ਨਹੀਂ ਕੀਤਾ, ਪਰਮਾਤਮਾ ਵੱਲ ਧਿਆਨ ਨਹੀਂ ਕਦੇ ਗਿਆ। ਜੇ ਸਾਰੇ ਮਨੁੱਖ ਸਿਰਫ ਨਾਮ ਦੇ ਅਭਿਆਸ ਨਾਲ ਪਰਮਾਤਮਾ ਵਿੱਚ ਧਿਆਨ ਲੈ ਜਾਣ ਤਾਂ ਪਰਮਾਤਮਾ ਦੀ ਅਪਾਰ ਮਿਹਰ ਹੋ ਸਕਦੀ ਸੰਸਾਰ ਦੇ ਉੱਤੇ। ਹਰਖ ਸੋਗ ਕਾ ਦੇਹ ਕਰ ਬਾਧਿਓ, ਦੀਰਗ ਰੋਗ ਮਾਇਆ ਆਸਾਧਿਓ। ਹਰਖ ਸੋਗ ਕਰਕੇ ਦੇਹ ਦਾ ਬੰਧਨ ਕੀਤਾ ਹੋਇਆ, ਸਰੀਰ ਦੇ ਅੰਦਰ ਹਰਖ ਸੋਗ ਗਮ ਫਿਕਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਬੰਧਨ ਬੰਧਿਆ ਹੋਇਆ ਸੰਸੀਰ ਜੋ ਸਰੀਰ ਦਾ ਸੰਸਾਰ ਦੇ ਅੰਦਰ। ਸੋ ਜਿਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁੱਖ ਸੁੱਖ ਇਹ ਦੋ ਇਹਨੂੰ ਸਰੀਰ ਨੂੰ ਚਿੰਬੜੇ ਹੀ ਰਹਿੰਦੇ, ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ। ਮਾਇਆ ਰੂਪੀ ਅਸਾਧਿਓ ਹੁੰਦਾ ਨਾ ਦੂਰ ਹੋਣ ਵਾਲਾ, ਇਹ ਦੀਰਗ ਹੁੰਦਾ ਲੰਬਾ। ਰੋਗ ਇਹਨੂੰ ਇਨਸਾਨ ਨੂੰ ਲੱਗਿਆ ਦੀਰਗ ਰੋਗ ਮਾਇਆ ਅਸਾਧਿਓ, ਆੜੇ ਨੂੰ ਕੰਨਾ ਸੱਸੇ ਕੰਨਾ ਧੱਦਾ ਦੀਰਗ ਰੋਗ ਮਾਇਆ ਅਸਾਧਿਓ। ਇਹ ਅਸਾਧ ਰੋਗ ਉਹ ਹੁੰਦੇ ਨੇ ਜਿਹੜੇ ਨਹੀਂ ਦੂਰ ਹੋ ਸਕਦੇ। ਦੁਨੀਆਂ ਅੰਦਰ ਅੱਜ ਕੱਲ੍ਹ ਵੀ ਅਸਾਧ ਰੋਗ ਨੇ ਜਿਨ੍ਹਾਂ ਦਾ ਕੋਈ ਇਲਾਜ ਹੀ ਨਹੀਂ, ਪਰ ਮਹਾਰਾਜ ਕਹਿੰਦੇ ਸਾਰਿਆਂ ਨਾਲੋਂ ਭੈੜਾ ਰੋਗ ਮਾਇਆ ਦਾ ਹੈ। ਸਤਿਗੁਰੂ ਜੀ ਬਾਣੀ ਅੰਦਰ ਹੋਰ ਵੀ ਫਰਮਾਉਂਦੇ ਰੋਗ ਰੂਪ ਮਾਇਆ ਨਾ ਵਿਆਪੈ, ਮਾਇਆ ਵੀ ਇੱਕ ਰੋਗ ਹੈ। ਇਹਨੂੰ ਭਾਵੇਂ ਆਪਾਂ ਚੰਗਾ ਮੰਨ ਲਈਏ ਭਈ ਬੜਾ ਵਧੀਆ ਚੀਜ਼ ਹੈ, ਪਰ ਮਹਾਰਾਜ ਕਹਿੰਦੇ ਇਹ ਵੀ ਇੱਕ ਰੋਗ ਹੈ। ਦਿਨੈ ਵਿਕਾਰ ਕਰਤ ਸ਼ਰਮ ਪਾਇਓ, ਨੈਣੀ ਨੀਂਦ ਸੁਪਨ ਬਰੜਾਇਓ। ਦਿਨ ਵਿੱਚ ਕਈ ਤਰ੍ਹਾਂ ਦੇ ਵਿਕਾਰ ਕਰਦਾ ਹੋਇਆ ਜੀਵ ਸ਼ਰਮ ਹੁੰਦਾ, ਕਸ਼ਟ ਪਾਉਂਦਾ, ਥੱਕ ਜਾਂਦਾ। ਜਦ ਰਾਤ ਹੁੰਦੀ ਹੈ ਤਾਂ ਨੇਤਰਾਂ ਵਿੱਚ ਨੀਂਦ ਆਉਂਦੀ ਹੈ, ਅੱਖਾਂ ਵਿੱਚ ਨੀਂਦ ਆ ਜਾਂਦੀ, ਥੱਕਿਆ ਹੋਇਆ ਹੁੰਦਾ। ਤੇ ਸੁਪਨ ਅਵਸਥਾ ਵਿੱਚ ਫਿਰ ਬਰੜਾਉਂਦਾ, ਫਿਰ ਬੁੜ ਬੁੜ ਸ਼ਬਦ ਬੋਲਣਾ ਕਰਦਾ, ਬੜੀਆਂ ਗੱਲਾਂ ਬੋਲਦਾ। ਇਸ ਪ੍ਰਕਾਰ ਸਤਿਗੁਰੂ ਕਹਿੰਦੇ ਇਹਦੀ ਸਾਰਾ ਦਿਨ ਸਾਰੀ ਰਾਤ ਲੰਘ ਜਾਂਦੀ ਹੈ। ਹਰ ਬਿਸਰਤ ਹੋਵਤ ਇਹ ਹਾਲ, ਸਰਨ ਨਾਨਕ ਪ੍ਰਭ ਪੁਰਖ ਦਇਆਲ। ਹਰੀ ਦੇ ਬਿਸਰਤ ਭੁੱਲ ਜਾਣ ਕਰਕੇ ਜਾਂ ਵਾਹਿਗੁਰੂ ਦੇ ਵਿਸ਼ ਸੋ ਇਸ ਕਰਕੇ ਹਰ ਪ੍ਰਕਾਰ ਦੇ ਵਿਸ਼ਿਆਂ ਵਿੱਚ ਪ੍ਰੀਤੀ ਕਰਨ ਵਾਲੇ ਹਾਲ ਹੁੰਦਾ। ਸਤਿਗੁਰੂ ਕਥਨ ਕਰਦੇ ਭਾਈ ਜੇ ਤੂੰ ਸੁੱਖ ਨੂੰ ਚਾਹੁੰਦਾ ਤਾਂ ਦਿਆਲੂ ਪੁਰਖ ਦੀ ਸ਼ਰਨ ਵਿੱਚ ਪੈ ਜਾ, ਕਿਉਂਕਿ ਸਾਰਾ ਦਿਨ ਗੱਲਾਂ ਸਾਰਾ ਦਿਨ ਗੱਲਾਂ ਗੱਲਾਂ ਬਾਤਾਂ, ਟੀਵੀ ਪੈਸਿਆਂ ਦੀਆਂ ਗੱਲਾਂ ਵਿਕਾਰਾਂ ਦੀਆਂ ਗੱਲਾਂ, ਮਾਨਸਿਕ ਸ਼ਾਂਤੀ ਨਹੀਂ ਆਈ ਅੰਦਰ। ਰਾਤ ਨੂੰ ਜਦੋਂ ਸੁੱਤਾ ਤਾਂ ਉਹਨਾਂ ਗੱਲਾਂ ਕਰਕੇ ਅੰਦਰ ਸ਼ਾਂਤੀ ਟਿਕਾਓ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ। ਤਾਂ ਸਤਿਗੁਰੂ ਕਹਿੰਦੇ ਰਾਤ ਨੂੰ ਸੁੱਤਾ ਹੋਇਆ ਵੀ ਇਹ ਬੰਦਾ ਤਾਂਹੀਓ ਬੁੜਬੁੜ ਕਰਦਾ, ਜਿਵੇਂ ਕੋਈ ਦੁਕਾਨਦਾਰ ਦਿਵੇਂ ਦਿਨ ਦੇ ਵੇਲੇ ਕੋਈ ਗਾਹਕ ਆਇਆ ਕੱਪੜਾ ਵੇਚਦਾ ਸੀ, ਕਹਿੰਦਾ ਇਹ ਕੱਪੜਾ ਕੀ ਭਾਅ, ਪੁਰਾਣੀਆਂ ਗੱਲਾਂ ਨੇ, ਕਹਿੰਦੇ 80 ਪੈਸੇ ਮੀਟਰ ਹੈ, ਕਹਿੰਦਾ 75 ਪੈਸੇ ਲਾ ਲਾ। ਕਹਿੰਦਾ ਨਹੀਂ, ਇਸ ਤੋਂ ਮੈਂ ਘਟਾ ਨਹੀਂ ਸਕਦਾ। ਜਦੋਂ ਬੰਦਾ ਚਲਿਆ ਗਿਆ ਤਾਂ ਉਸ ਵਕਤ ਦੁਕਾਨਦਾਰ ਕਹਿੰਦਾ, ਜੇ 75 ਪੈਸੇ ਵੀ ਵੇਚ ਦਿੰਦਾ ਮੈਨੂੰ ਤਾਂ 70 ਪੈਸੇ ਦਾ ਆਇਆ, 5 ਪੈਸੇ ਬਚ ਹੀ ਜਾਣੇ ਸੀ। ਉਧਰੋਂ ਦੁਕਾਨ ਬੰਦ ਕਰਨ ਦਾ ਸਮਾਂ ਸੀ, ਦੁਕਾਨ ਬੰਦ ਕਰਦਾ ਇਹ ਫੁਰਨਾ ਲੈ ਕੇ ਘਰੇ ਆ ਕੇ ਸੌਂ ਗਿਆ। ਰਾਤ ਨੂੰ ਸੁੱਤਾ ਪਿਆ, ਜਿਹੜੀ ਉਹੀ ਫਿਰ ਫਿਲਮ ਜੀ ਬਣ ਗਈ। ਫਿਰ ਉਹ ਗਾਹਕ ਆ ਗਿਆ, ਕਹਿਣ ਲੱਗਿਆ ਵੀ 75 ਪੈਸੇ ਕੱਪੜਾ ਲਾ ਲਾ। ਤਾਂ ਉਸ ਵਕਤ ਕਹਿਣ ਲੱਗਿਆ ਵੀ ਚਲੋ 75 ਪੈਸੇ ਹੀ ਲਾ ਲੈਂਦੇ ਆ, ਮੈਨੂੰ ਵੀ 5 ਪੈਸੇ ਬਚ ਜਾਣਗੇ। ਇਉਂ ਕਹਿ ਕੇ ਉਹਨੇ ਜਿਹੜੀ ਉੱਪਰ ਚਿੱਟੀ ਚਾਦਰ ਲਈ ਹੋਈ ਸੀ ਪਤਲੀ ਜੀ ਗਰਮੀਆਂ ਦੇ ਦਿਨਾਂ ਚ, ਉਹ ਚਾਦਰ ਹੀ ਫੜ ਕੇ ਪਾੜਤੀ ਸੁੱਤੇ ਪਏ ਨੇ। ਕਹਿੰਦੇ ਚੱਲ 75 ਪੈਸੇ ਹੀ ਸਹੀ। ਤਾਂ ਉਸ ਵਕਤ ਉਹਦੀ ਪਤਨੀ ਕਹਿਣ ਲੱਗੀ, ਤੁਸੀਂ ਸੁੱਤੇ ਪਏ ਕੱਪੜੇ ਪਾੜੀ ਜਾਂਦੇ ਹੋ। ਕਹਿੰਦੇ ਚੁੱਪ ਕਰ, ਸੌਦਾ ਹੋ ਰਿਹਾ, 5 ਪੈਸੇ ਦਾ ਫਾਇਦਾ ਹੀ ਹੋਣਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ, ਜੇ ਦਿਨੇ ਆਪਾਂ ਮਾਇਆਵੀ ਕੰਮ ਕਰਦੇ ਹਾਂ, ਦਿਨੇ ਖਾਣ ਦੀਆਂ ਗੱਲਾਂ ਕਰਦੇ ਹਾਂ, ਦਿਨੇ ਵਿਕਾਰਾਂ ਦੀਆਂ ਗੱਲਾਂ ਕਰਦੇ ਹਾਂ, ਤੇ ਰਾਤ ਨੂੰ ਸੁਪਨੇ ਵਿੱਚ ਬੇੜਾ ਕਿਹੜਾ ਸ਼ਾਂਤੀ ਆਉਣੀ। ਫਿਰ ਜਦ ਆਪਾਂ ਸ਼ਾਂਤੀ ਦੀ ਕੋਈ ਕਿਰਿਆ ਹੀ ਨਹੀਂ ਕੀਤੀ ਸਾਰਾ ਦਿਨ, ਕੋਈ ਬਾਣੀ ਨਹੀਂ ਸਵੇਰੇ, ਕੋਈ ਨਿਤਨੇਮ ਨਹੀਂ, ਕੋਈ ਗੁਰੂ ਘਰ ਨਹੀਂ, ਕੋਈ ਕੀਰਤਨ ਨਹੀਂ, ਕੋਈ ਕਥਾ ਨਹੀਂ, ਕੋਈ ਕਿਸੇ ਦਾ ਭਲਾ ਨਹੀਂ ਕਰਨਾ, ਜਦੋਂ ਆਪਾਂ ਚੰਗਾ ਕਰਮ ਨਹੀਂ ਕਰਦੇ ਤਾਂ ਰਾਤ ਨੂੰ ਸੁੱਤਿਆਂ ਪਿਆ ਵੀ ਸਤਿਗੁਰੂ ਕਹਿੰਦੇ ਫਿਰ ਇਹੀ ਹਾਲ ਹੋਣਾ। ਸਲੋਕ 4 ਕੁੰਟ 14 ਭਵਨ ਸਗਲ ਵਿਆਪਤ ਰਾਮ। 4 ਕੁੰਟ ਜਿਹੜੀਆਂ, 4 ਦਿਸ਼ਾ, 4 ਖਾਣੀਆਂ, 14 ਭਵਨਾਂ, ਇਹਨਾਂ ਸਾਰਿਆਂ ਵਿੱਚ ਰਾਮ ਪਰਮੇਸ਼ਰ ਵਿਆਪਕ ਹੋ ਰਿਹਾ ਹੈ। ਰਾਮ ਦਾ ਨਾਮ ਵਿਆਪਕ ਹੋ, ਰਾਮ ਰਮੰਤੀ ਰਾਮਾ ਜੋ ਰਮਿਆ ਹੋਇਆ ਪਰਮਾਤਮਾ ਹੈ। ਸੋ ਉਹ ਪਰਮਾਤਮਾ ਰਾਮ ਜੀ ਨੂੰ ਕਹਿੰਦੇ ਨੇ, ਉਹ ਸਾਰੇ ਕਿਤੇ ਵਿਆਪਕ ਵਾਹਿਗੁਰੂ। ਨਾਨਕ ਊਨ ਨਾ ਦੇਖੀਐ ਪੂਰਨ ਤਾ ਕੇ ਕਾਮ। ਹੁਣ ਸਤਿਗੁਰੂ ਮਹਾਰਾਜ ਕਥਨ ਕਰਦੇ ਨੇ, ਜਿਹੜੇ ਬੰਦੇ ਇਹਨਾਂ ਵਿੱਚ ਪਰਮਾਤਮਾ ਨੂੰ ਊਣ ਹੁੰਦੇ ਨੇ ਘੱਟ, ਭਾਵ ਕੰਮ ਨਹੀਂ ਦੇਖਦਾ, ਉਹਦੇ ਸਾਰੇ ਕੰਮ ਪੂਰਨ ਹੁੰਦੇ ਨੇ। ਨਾਨਕ ਊਨ ਨਾ ਦੇਖੀਐ ਪੂਰਨ ਤਾ ਕੇ ਕਾਮ। 4 ਕੁੰਟਾਂ ਵਿੱਚ, 14 ਭਵਨਾਂ ਵਿੱਚ ਸਗਲ ਵਿਆਪਤ ਰਾਮ ਨੂੰ ਜਿਹੜੇ ਕਿਤੇ ਵੀ ਊਣਾ ਨਹੀਂ ਦੇਖਦੇ, ਭਾਵ ਸਾਰਿਆਂ ਵਿੱਚ ਇੱਕ ਪਰਮਾਤਮਾ ਨੂੰ ਦੇਖਣ ਵਾਲੇ ਇਨਸਾਨ ਦੇ ਪੂਰਨਤਾ ਕੇ ਕਾਮ, ਉਹਨਾਂ ਦੇ ਜਿੰਨੇ ਵੀ ਕੰਮ ਹੁੰਦੇ ਨੇ ਉਹ ਵਾਹਿਗੁਰੂ ਨੂੰ ਸਰਬ ਵਿਆਪਕ ਜਾਣਦੇ ਨੇ, ਇਸ ਕਰਕੇ ਉਹ ਪੂਰੇ ਹੋ ਜਾਂਦੇ ਸਾਰੇ ਕੰਮ। ਪੌੜੀ 14 ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪ੍ਰਤਾਪ। 14 ਸਥਿਤ ਦੁਆਰਾ ਕਥਨ ਕਰਦੇ ਨੇ, ਚਾਰੇ ਦੇਸ਼ਾਂ ਵਿੱਚ ਵਾਹਿਗੁਰੂ ਆਪ ਹੀ ਹੈ, ਸਾਰਿਆਂ ਭਵਨਾਂ ਵਿੱਚ ਵਾਹਿਗੁਰੂ ਦਾ ਪ੍ਰਤਾਪ ਹੈ। ਸੱਤੋ ਆਕਾਸ਼ ਸੱਤੋ ਪਤਾਲ ਜਿਹੜੇ ਗਿਣੇ ਗਏ ਨੇ, ਸੋ ਅਤਲ ਬਿਤਲ ਸੁਤਲ ਤਲਾਤਲ ਰਸਾਤਲ ਮਹਾਤਲ ਪਤਾਲ, ਇਹ ਸਾਰੇ ਪਤਾਲ ਥੱਲੇ ਤੱਕ, ਉੱਪਰ ਨੂੰ ਆਕਾਸ਼ ਗਿਣੀਏ ਭੂਰ ਭਾਵ ਮਹਿਰ ਜਾਨ ਤਪ ਸਤ ਆਦਿਕ, ਇਹ 7 ਆਕਾਸ਼ ਗਿਣੇ ਹੁੰਦੇ ਨੇ। 7 ਆਕਾਸ਼ਾਂ ਵਿੱਚ, 7 ਪਤਾਲਾਂ ਵਿੱਚ, ਭਾਵ ਤਿੰਨਾਂ ਲੋਕਾਂ ਵਿੱਚ, ਆਕਾਸ਼ ਲੋਕ, ਮਾਤ ਲੋਕ, ਪਤਾਲ ਲੋਕ, ਇਉਂ 3 ਲੋਕ ਗਿਣ ਲਏ ਜਾਂਦੇ ਨੇ। ਸਾਰਿਆਂ ਭਵਨਾਂ ਵਿੱਚ ਵਾਹਿਗੁਰੂ ਆਪ ਹੀ ਹੈ, ਦੇਖਣ ਵਾਲਿਆਂ ਨੂੰ ਦਿਖਦਾ ਹੈ, ਤਾਂਹੀਓ ਤਾਂ ਸਾਰਿਆਂ ਥਾਵਾਂ ਦੇ ਉੱਤੇ ਵਾਹਿਗੁਰੂ ਉਹਨਾਂ ਨੂੰ ਦਿਖਦਾ ਹੋਣ ਕਰਕੇ ਤਾਰਿਆਂ ਵਿੱਚ ਵੀ ਜੋਤ ਹੈ, ਚੰਦਰਮਾ ਵਿੱਚ ਵੀ ਜੋਤ ਹੈ, ਸੂਰਜ ਵਿੱਚ ਵੀ ਜੋਤ ਹੈ, ਬਿਜਲੀ ਵਿੱਚ ਵੀ ਜੋਤ ਹੈ, ਸਰਬ ਵਿਆਪਕ ਜੋਤ ਨਜ਼ਰ ਆਉਂਦੀ ਹੈ। ਦਸੇ ਦਿਸ਼ਾ ਰਵਿਆ ਪ੍ਰਭ ਏਕ, ਧਰਨ ਆਕਾਸ਼ ਸਭ ਮੈਂ ਪ੍ਰਭ ਪੇਖ। ਦਸੋ ਦਿਸ਼ਾ ਵਿੱਚ ਇੱਕ ਵਾਹਿਗੁਰੂ ਵਿਆਪਕ ਰਵ ਰਿਹਾ, ਵਿਆਪਕ ਸਾਰੇ ਕਿਤੇ, ਜਿਵੇਂ ਲਾਈਟ ਹੁੰਦੀ ਹੈ, ਸੂਰਜ ਦੀ ਲਾਈਟ ਚਾਰੇ ਪਾਸੇ ਵਿਆਪਕ ਹੁੰਦੀ ਹੈ, ਪਰਮੇਸ਼ਰ ਦੀ ਲਾਈਟ ਤਾਂ ਸਾਰੇ ਕਿਤੇ ਪਾਰਦਰਸ਼ੀ ਵਿਆਪਕ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ, ਧਰਤੀ ਤੇ ਆਕਾਸ਼ ਸਾਰਿਆਂ ਵਿੱਚ ਵਾਹਿਗੁਰੂ ਨੂੰ ਦੇਖਣਾ ਕਰੋ। ਅਵਸਥਾ ਤੇ ਬਹੁਤ ਔਖੀ ਹੈ, ਦੇਖਣਾ ਤੇ ਕਹਿਣਾ ਬੜਾ ਫਰਕ ਹੈ, ਕਮਾਉਣੀ ਗੱਲ ਬੜੀ ਔਖੀ ਹੈ, ਸਾਰਿਆਂ ਵਿੱਚ ਪਰਮਾਤਮਾ ਨੂੰ ਦੇਖਣਾ ਬਹੁਤ ਔਖਾ ਹੈ, ਪਰ ਫੇਰ ਵੀ ਸਤਿਗੁਰੂ ਕਹਿੰਦੇ ਭਾਈ ਗੁਰਸਿੱਖੋ ਸਾਰਿਆਂ ਵਿੱਚ ਵਾਹਿਗੁਰੂ ਆਪ ਹੈ, ਜਿਵੇਂ ਭਾਈ ਘਨੱਈਆ ਜੀ ਨੇ ਦੇਖਿਆ ਸਾਰਿਆਂ ਵਿੱਚ ਆਪ ਵਾਹਿਗੁਰੂ ਹੈ। ਜਲ ਥਲ ਬਨ ਪਰਬਤ ਪਾਤਾਲ ਪਰਮੇਸ਼ਵਰ ਤਹਿ ਬਸਹਿ ਦਇਆਲ। ਜੋ ਵਾਹਿਗੁਰੂ ਜਲ ਦੇ ਵਿੱਚ, ਥਲ ਵਿੱਚ, ਬਨ ਹੁੰਦੇ ਜੰਗਲ, ਪਰਬਤ ਪਹਾੜਾਂ ਵਿੱਚ, ਅਤੇ ਪੱਪੇ ਕੰਨਾਂ ਤੱਤੇ ਕੰਨਾਂ ਲੈ ਪਾਤਾਲ, ਬੋਲਣ ਵਿੱਚ ਧਿਆਨ ਦੇਣਾ, ਤੇ ਫਿਰ ਪਰਮੇਸ਼ਵਰ, ਇੱਥੇ ਸੱਸੇ ਦੇ ਪੈਰ ਦੇ ਥੱਲੇ ਵਾਹਵਾ ਲੱਗਿਆ ਹੋਇਆ, ਪਰਮੇਸ਼ਵਰ ਤਹਿ ਬਸਹਿ ਦਇਆਲ, ਉਹਨਾਂ ਸਾਰਿਆਂ ਵਿੱਚ ਦਿਆਲੂ ਪਰਮੇਸ਼ਰ ਵਸਿਆ ਹੈ। ਜਲੇ ਹੈ, ਥਲੇ ਹੈ, ਅਭੀਤ ਹੈ, ਅਭੇ ਹੈ, ਪ੍ਰਭੂ ਹੈ, ਅਜੂ ਹੈ, ਆਦੇਸ਼ ਹੈ, ਅਭੇਸ਼ ਹੈ, ਸ਼ੁਰੂ ਵਿਚ ਵੀ ਲਿਖੇ ਆਏ ਨੇ, ਜਲ ਥਲ ਮਈ ਅਲ ਪੂਰਿਆ ਸਵਾਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ। ਸੂਖਮ ਸਥੂਲ ਸਗਲ ਭਗਵਾਨ ਨਾਨਕ ਗੁਰਮੁਖ ਬ੍ਰਹਮ ਪਛਾਣ। ਜੋ ਭਗਵਾਨ ਭਾਗਾਂ ਦਾ ਵਾਹਨ ਕਰਨ ਵਾਲਾ ਕਰਕੇ ਉਹਨੂੰ ਭਗਵਾਨ ਕਹਿੰਦੇ ਨੇ, ਉਹ ਜੋ ਪਰਮੇਸ਼ਰ ਹੈ, ਜੋ ਵਾਹਿਗੁਰੂ ਹੈ, ਵਿਆਪਕ ਸਭ ਸੂਖਮ ਜਿਹੜੇ ਜੀ ਜੰਤ ਨੇ, ਸੂਖਮ ਜਿਹੜੇ ਨਜ਼ਰ ਹੀ ਨਹੀਂ ਆਉਂਦੇ ਅੱਖਾਂ ਨਾਲ, ਤੇ ਅਸਥੂਲ ਜਿਹੜੇ ਸਾਹਮਣੇ ਨਜ਼ਰ ਆਉਂਦੇ ਨੇ, ਜੀ ਜੰਤ ਵਿੱਚ ਵਿਆਪਕ ਹੈ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਉਸ ਬ੍ਰਹਮ ਨੂੰ, ਕਹਿੰਦੇ ਪਛਾਣਨਾ ਕਿਵੇਂ ਕਰੀਏ, ਨਾਨਕ ਗੁਰਮੁਖ ਬ੍ਰਹਮ ਪਛਾਣ। ਕਹਿੰਦੇ ਮੁਖੀ ਗੁਰਾਂ ਦੇ ਦੁਆਰਾ ਉਸ ਬ੍ਰਹਮ ਦੀ ਪਛਾਣ ਹੁੰਦੀ, ਪਰਮੇਸ਼ਰ ਦੀ ਆਪਣੇ ਆਪ ਨਹੀਂ ਪਛਾਣ ਹੁੰਦੀ। ਗੁਰੂ ਸਾਹਿਬ ਕਿਰਪਾ ਕਰਕੇ ਉਹ ਨੇਤਰ ਖੋਲ ਦੇਣ, ਜਿਵੇਂ ਸਤਿਗੁਰੂ ਆਪ ਫਰਮਾਉਂਦੇ ਨਾ ਤੀਜੇ ਪਾਤਸ਼ਾਹ ਆਨੰਦ ਸਾਹਿਬ ਦੇ ਵਿੱਚ, ਕਹਿ ਨਾਨਕ ਇਹ ਨੇਤਰ ਅੰਧ ਸੇ। ਕਹਿੰਦੇ ਮੇਰੀਆਂ ਅੱਖਾਂ ਅੰਧੀਆਂ ਸੀ, ਪਹਿਲਾਂ ਸੰਸਾਰ ਨੂੰ ਹੀ ਦੇਖਦੀਆਂ ਸੀ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਸਤਿਗੁਰੂ ਨੂੰ ਮਿਲਣੇ ਕਰਕੇ ਦਿਵ ਦ੍ਰਿਸ਼ਟੀ ਖੁੱਲ ਗਈ ਮੇਰੀ ਸਾਰੀ। ਜਿਹੜੀ ਦਿਵ ਦ੍ਰਿਸ਼ਟੀ ਤਾਂ ਕਹਿੰਦੇ ਨੇ ਕਿ ਚਾਰ ਖਾਣੀਆਂ ਜਿਹੜੀਆਂ ਨਜ਼ਰ ਆਉਂਦੀਆਂ, ਅੰਡ ਜੇਰਜ ਸੇਤ ਜੋਤ ਭੁਜ। ਪੰਜਵੀਂ ਖਾਣੀ ਜਿਹੜੀ ਦਿਵਯੋ ਪਾਤ ਹੈ, ਨਜ਼ਰ ਨਹੀਂ ਆਉਂਦੀ। ਦਿਵਯੋ ਪਾਤ ਖਾਣੀ ਚ ਦੇਵਤੇ ਆਦਿਕ ਆ ਜਾਂਦੇ, ਗੁਪਤ ਰੂਹਾਂ ਆ ਜਾਂਦੀਆਂ ਨੇ। ਇਸ ਕਰਕੇ ਜਦੋਂ ਦਿਵ ਦ੍ਰਿਸ਼ਟੀ ਖੁੱਲਦੀ ਆ ਤਾਂ ਸਾਰਾ ਕੁਝ ਹੀ ਨਜ਼ਰ ਆਉਣ ਲੱਗ ਪੈਂਦਾ। ਤਾਂ ਮਹਾਰਾਜ ਕਹਿੰਦੇ ਉਹ ਦਿਵ ਦ੍ਰਿਸ਼ਟੀ ਸਤਿਗੁਰੂ ਨੇ ਖੋਲਣੀ ਹੈ, ਮਿਹਰ ਭਰਿਆ ਹੱਥ ਰੱਖ ਕੇ ਸਿਰ ਤੇ। ਸਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ। ਜਿਹੜੇ ਜੀਵਾਂ ਨੇ ਗੁਰਮਤੀ ਲਈ ਹੈ, ਪਹਿਲਾਂ ਗੁਰੂ ਦੀ ਸਿੱਖਿਆ ਨੂੰ ਧਾਰ ਲਿਆ, ਪਹਿਲਾਂ ਤਾਂ ਗੁਰੂ ਘਰ ਆਏ ਨੇ, ਆ ਕੇ ਫਿਰ ਗੁਰੂ ਦੀ ਸਿੱਖਿਆ ਨੂੰ ਸ਼ਰਵਣ ਕੀਤਾ। ਅੱਜ ਕੱਲ ਲੋਕੀ ਗੁਰੂ ਦੀ ਸਿੱਖਿਆ ਦੀ ਬਜਾਏ ਆਪਣੀ ਸਿੱਖਿਆ ਜ਼ਿਆਦਾ ਘੋਟਦੇ ਕਥਾ ਚ। ਇਸ ਕਰਕੇ ਆ ਜਿਹੜੇ ਕਥਾ ਵਾਚਕ ਬਹੁਤੇ ਕੀ ਇਹੋ ਜਿਹੇ, ਉਹ ਆਪਣੀ ਸਿੱਖਿਆ ਹੀ ਸੁਣਾਈ ਜਾਣਗੇ ਸੰਗਤ ਨੂੰ। ਗੁਰੂ ਦੀ ਸਿੱਖਿਆ ਸਿਰਫ ਗੁਰ ਸਿੱਖਿਆ ਨੂੰ ਧਾਰ ਕੇ ਗੋਬਿੰਦ ਦੇ ਗੁਣ ਗਾਇਨ ਕੀਤੇ ਨੇ ਜਿਨ੍ਹਾਂ ਨੇ, ਉਹਨੇ ਆਤਮ ਹੁੰਦਾ ਮਨ, ਮਨ ਨੂੰ ਜਿੱਤਿਆ। ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ। ਗੋਬਿੰਦੇ ਮੁਕੰਦੇ ਗਾਇਨ ਕੀਤਾ ਜਿਨ੍ਹਾਂ ਨੇ ਮੂਲ ਮੰਤਰ ਪੜਿਆ, ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ। ਹੁਣ ਸਤਿਗੁਰੂ ਕਥਨ ਕਰਦੇ ਕਿ ਸੰਤਾਂ ਦੀ ਕਿਰਪਾ ਨਾਲ ਸਾਰੇ ਡਰ ਦੂਰ ਹੋ ਗਏ ਨੇ, ਅਤੇ ਸਾਰੀ ਜਿਹੜੀ ਚਿੰਦ ਸੀ, ਚਿੰਤਾ ਵੀ ਬਿਨਸ ਗਈ ਹੈ, ਨਾਸ ਹੋ ਗਈ ਹੈ। ਸੰਤ ਪ੍ਰਸਾਦੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਰਨ ਕਰਾਵਣ ਹਾਰ ਭਾਵੇਂ ਆਪ ਨੇ ਸਾਰਾ ਕੁਛ। ਅਸਲ ਵਿੱਚ ਤਾਂ ਸੰਤ ਸਰੂਪ ਸਤਿਗੁਰੂ ਆਪ ਹੀ ਨੇ, ਸਾਧ ਰੂਪ ਆਪਣਾ ਤਨ ਧਾਰਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੰਤਾਂ ਦੇ ਸੰਤ, ਮਹਾਤਮਾ ਦੇ ਮਹਾਤਮਾ, ਬ੍ਰਹਮ ਗਿਆਨ ਦੇਣ ਵਾਲੇ ਆਪ ਨੇ। ਪਰ ਸਤਿਗੁਰੂ ਜੀ ਕੀ ਕਰਦੇ ਨੇ, ਡਾਇਰੈਕਟ ਆਪਣੇ ਆਪ ਨੂੰ ਕਹਿਣ ਦੀ ਬਜਾਏ ਇਹ ਚ ਵਡਿਆਈ ਸੰਤਾਂ ਮਹਾਤਮਾ ਨੂੰ ਦਿੰਦੇ ਨੇ। ਕਿਉਂ? ਸੰਤ ਮਹਾਤਮਾ ਜਿਹੜਾ ਆਪਣੀ ਹੋਂ ਨੂੰ ਮੇਟ ਕੇ ਆਪਣੇ ਅੰਦਰ ਨੂੰ ਬਿਲਕੁਲ ਸਵੱਛ ਕਰਕੇ ਇੱਕ ਬ੍ਰਹਮ ਰੂਪ ਹੀ ਹੋ ਜਾਂਦਾ ਹੈ, ਉਹ ਵੀ ਉਹੀ ਰੂਪ ਹੁੰਦਾ ਪਰਮਾਤਮਾ ਦਾ, ਉਹ ਦੇਹੀ ਵਾਲਾ ਆਕਾਰ ਵਾਲਾ ਪਰਮਾਤਮਾ ਬਣ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ। ਉਹਨਾਂ ਨੇ ਆਪਣੇ ਮਨ ਦੇ ਅੰਦਰੋਂ ਜਿਹੜੇ ਸਾਰੇ ਡਰ ਦੂਰ ਕਰ ਲਏ ਤੇ ਚਿੰਤਾ ਵੀ ਨਾਸ ਹੋ ਗਈ ਉਹਨਾਂ ਦੀ। ਪੌੜੀ ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ। ਮੱਸਿਆ ਥਿਤ ਦੁਆਰਾ ਕਥਨ ਕਰਦੇ ਨੇ, ਮੱਸਿਆ ਜਿਵੇਂ ਨੇਰ ਪੱਖ ਦੇ ਵਿੱਚ ਜਦੋਂ 15ਵਾਂ ਦਿਨ ਹੁੰਦਾ, ਜਿਸ ਦਿਨ ਚੰਦਰਮਾ ਨਜ਼ਰ ਹੀ ਨਹੀਂ ਆਉਂਦਾ, ਬਿਲਕੁਲ ਕਾਲੀ ਬੋਲੀ ਰਾਤ ਹੁੰਦੀ ਹੈ, ਜਿਸ ਵੇਲੇ ਗੁਰਾਂ ਨੇ ਸੰਤੋਖ ਦਿੱਤਾ ਤਾਂ ਕਹਿੰਦੇ ਜਿਹੜਾ ਆਤਮ ਸੀ ਮਨ, ਮਨ ਬੁੱਧ ਚਿੱਤ ਹੰਕਾਰ ਰੂਪ ਚ ਤੁਸ਼ਟ ਅੰਤਹਿਕਰਨ ਸੁਖੀ ਹੋ ਗਏ। ਇਹਨੂੰ ਅੰਤਹਿਕਰਨ ਕਹਿੰਦੇ ਨੇ, ਇਕੱਠੀਆਂ ਚੀਜ਼ਾਂ ਮਨ ਬੁੱਧ ਚਿੱਤ ਹੰਕਾਰ, ਇਹਨੂੰ ਕਹਿੰਦੇ ਅੰਤਹਿਕਰਨ। ਜਦ ਵਾਹਿਗੁਰੂ ਦੀ ਸੇਵਾ ਵਿੱਚ ਲੱਗਾ ਤਾਂ ਮਨ ਤਨ ਸਭ ਸ਼ੀਤਲ ਹੋ ਗਏ ਤੇ ਸਹਿਜ ਹੀ ਸ਼ਾਂਤੀ ਸੁਖ ਪ੍ਰਾਪਤ ਹੋ ਗਏ। 300 ਅੰਗ ਦੇ ਉੱਤੇ ਮਹਾਰਾਜ ਅਗਲੇ ਪੰਕਤੀਆਂ ਉਚਾਰਦੇ ਨੇ ਹੁਣ। ਟੂਟੇ ਬੰਧਨ ਬਹੁ ਬੇਕਾਰ ਸਫਲ ਪੂਰਨ ਤਾਕੇ ਕਾਮ ਦੁਰਮਤ ਮਿਟੀ ਹਉ ਮੈਂ ਛੁਟੀ ਸਿਮਰਤ ਹਰ ਕੋ ਨਾਮ। ਬੰਧਨ ਰੂਪ ਬਹੁਤੇ ਵਿਕਾਰ ਟੁੱਟ ਗਏ, ਫਲਾਂ ਦੇ ਸਹਿਤ ਹੋਣ ਕਰਕੇ ਉਹਦੇ ਸਾਰੇ ਕੰਮ ਪੂਰਨ ਹੋ ਗਏ। ਹਰੀ ਦਾ ਨਾਮ ਸਿਮਰਨ ਕਰਕੇ ਜਿਹੜੀ ਸੀ ਦੁਰਮਤ ਖੋਟੀ ਬੁੱਧੀ ਮਿਟ ਗਈ, ਤੇ ਹੰਗਤਾ ਮਮਤਾ ਜਿਹੜੀ ਜੀਵ ਦੇ ਅੰਦਰੋਂ ਛੁੱਟ ਗਈ ਵਾਹਿਗੁਰੂ ਦੀ ਕਿਰਪਾ ਨਾਲ। ਸਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਨ। ਜਿਹਨੇ ਹੁਣ ਪਾਰ ਬ੍ਰਹਮ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕੀਤੀ ਹੈ, ਉਹਦਾ ਜਿਹੜਾ 84 ਲੱਖ ਜੂਨ ਦਾ ਸੀ ਗੇੜਾ, ਆਉਣਾ ਜਾਣਾ, ਉਹ ਸਾਰਾ ਹੀ ਮਿਟ ਗਿਆ। ਕਿਉਂਕਿ ਜਿਹਨੇ ਪਾਰ ਬ੍ਰਹਮ ਦੀ ਸ਼ਰਨ ਗ੍ਰਹਿਣ ਕੀਤੀ ਹੈ, ਸੋ ਬਹੁਤ ਸਾਰੇ ਪ੍ਰੇਮੀ ਕਹਿੰਦੇ ਅਸੀਂ ਜੰਮਣਾ ਮਰਨਾ ਕੱਟਣਾ। ਜੰਮਣਾ ਮਰਨ ਤਾਂ ਪਰਮੇਸ਼ਰ ਦੀ ਸ਼ਰਨ ਵਿੱਚ ਪੈਣ ਕਰਕੇ ਕੱਟਿਆ ਜਾਣਾ। ਜੇ ਕਿਸੇ ਅਸੀਂ ਛੋਟੇ ਦੀ ਉਪਾਸ਼ਨਾ ਕਰਾਂਗੇ, ਦੇਵੀ ਦੇਵਤਾ ਆਦਿਕ ਮਾੜਿਆਂ ਮੋਟਿਆਂ ਦੀ, ਉਹ ਤਾਂ ਜਿੰਨਾ ਕੁ ਕੁਛ ਦੇ ਸਕਦੇ ਉਹਨਾਂ ਨੇ ਤਾਂ ਉਨਾ ਕੁਛ ਹੀ ਦੇਣਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜੇ ਜੰਮਣਾ ਮਰਨਾ ਕਟਾਉਣਾ ਤਾਂ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰਨੀ ਪੈਣੀ ਹੈ, ਰਮੇ ਹੋਏ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰਨੀ ਪੈਣੀ ਹੈ। ਉਹ ਜਿਨ੍ਹਾਂ ਸ਼ਰਨ ਗਈ ਹੈ ਉਹਨਾਂ ਦਾ ਆਵਾਗਮਨ ਮਿਟਿਆ, ਉਹ ਕੱਲਾ ਹੀ ਨਹੀਂ ਫਿਰ ਤਰਦਾ। ਆਪ ਤਰਿਆ ਕੁਟੰਬ ਸਿਉਂ ਗੁਣ ਗੋਬਿੰਦ ਪ੍ਰਭ ਰਵਨ। ਕਹਿੰਦੇ ਉਹ ਜੰਮਣਾ ਮਰਨਾ ਤਾਂ ਉਹਦਾ ਮਿਟਿਆ ਹੀ ਮਿਟਿਆ, ਜਿਹੜਾ ਬੰਦਾ ਗੋਬਿੰਦ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰਦਾ ਉਹ ਕੁਟੰਬ ਦੇ ਸਹਿਤ ਪਰਿਵਾਰ ਦੇ ਸਹਿਤ ਆਪ ਵੀ ਤਰ ਜਾਂਦਾ। ਜਿਵੇਂ ਮਹਾਰਾਜ ਨੇ ਬਚਨ ਕੀਤਾ, ਮੰਨੈ ਪਾਪ ਹੈ ਮੋਖ ਦੁਆਰ, ਮੰਨੈ ਪਰਿਵਾਰ ਹੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੈ ਨ ਭਿੱਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਹਰ ਕੀ ਟਹਿਲ ਕਮਾਵਣੀ ਜਪੀਐ ਪ੍ਰਭ ਕਾ ਨਾਮ, ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ। ਹਰੀ ਦੀ ਸੇਵਾ ਟਹਿਲ ਕਮਾਉਣੀ ਅਤੇ ਵਾਹਿਗੁਰੂ ਦਾ ਨਾਮ ਜਪਣਾ। ਜਿਹਨੇ ਪੂਰੇ ਗੁਰਾਂ ਪਾਸੋਂ ਪਾਇਆ ਨਾ ਇਹ ਚੀਜ਼ ਪ੍ਰਾਪਤ ਕੀਤੀ, ਪੂਰੇ ਗੁਰੂ ਕੋਲੋਂ ਕੀ ਲਿਆ? ਇੱਕ ਤਾਂ ਮੰਗ ਕੇ ਲਈ ਸੇਵਾ ਟਹਿਲ ਅਤੇ ਇੱਕ ਨਾਮ ਜਪਣਾ। ਦੋ ਚੀਜ਼ਾਂ ਗੁਰੂ ਤੋਂ ਮੰਗ ਕੇ ਲਓ, ਇਹ ਸਤਿਗੁਰੂ ਮੈਨੂੰ ਆਪਣੀ ਸੇਵਾ ਬਖਸ਼ੋ, ਇਹ ਸਤਿਗੁਰੂ ਜੀ ਮੈਨੂੰ ਆਪਣਾ ਨਾਮ ਜਪਾਓ। ਜਿਨ੍ਹਾਂ ਨੇ ਮੰਗ ਕੇ ਨਾਮ ਲਿਆ, ਮੰਗ ਕੇ ਸੇਵਾ ਲਈ ਹੈ, ਤੋ ਜਿਵੇਂ ਬਾਬਾ ਬੁੱਢਾ ਜੀ ਨੇ ਛੇਵੇਂ ਪਾਤਸ਼ਾਹ ਨੂੰ ਬਚਨ ਕੀਤਾ ਸੀ, ਅੰਤਮ ਸਮੇਂ ਜਦੋਂ ਛੇਵੇਂ ਪਾਤਸ਼ਾਹ ਮਿਲਣ ਗਏ ਨੇ ਸਾਧ ਸੰਗਤ ਜੀ, ਉਸ ਵਕਤ ਬਾਬਾ ਬੁੱਢਾ ਜੀ ਨੇ ਝਾੜੂ ਰੱਖਿਆ ਹੋਇਆ ਸੀ ਕੋਲੇ ਆਪਣੇ ਪੈਂਦ ਵੱਲ, ਛੇਵੇਂ ਪਾਤਸ਼ਾਹ ਨੂੰ ਉਹ ਝਾੜੂ ਨਵਾਂ ਝਾੜੂ ਮੰਗਵਾ ਕੇ ਰੱਖਿਆ, ਦੇ ਕੇ ਹੱਥ ਚ ਦੇ ਕੇ ਕਹਿੰਦੇ ਮਹਾਰਾਜ ਇਹ ਝਾੜੂ ਮੇਰੇ ਪੁੱਤਰ ਨੂੰ ਦੇ ਦਿਓ ਅੱਗੇ, ਤੇ ਨਾਲ ਵਾਰ ਦਿਓ ਜਰਹਿੰਦੀ ਦੁਨੀਆ ਤੱਕ ਮੇਰੀ ਕੋਲ ਗੁਰੂ ਘਰ ਦੀ ਸੇਵਾ ਕਰੇ। ਇਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਜਿਵੇਂ ਮੰਗਿਆ ਨਾਮ ਦਾਨ, ਸਿੱਖੀ ਦਾਨ, ਸੇਵਾ ਮੰਗੀ, ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਹੜੇ ਆ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ, ਜਿਹਨੇ ਪੂਰੇ ਗੁਰਾਂ ਪਾਸੋਂ ਪਾਇਆ ਉਹਦਾ ਸੁੱਖਾਂ ਦੇ ਵਿੱਚ ਟਿਕਾਓ ਪ੍ਰਾਪਤ ਹੋ ਜਾਂਦਾ ਹੈ। ਸਲੋਕ ਪੂਰਨ ਕਬੋ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਿਹਨੂੰ ਆਪ ਵਾਹਿਗੁਰੂ ਨੇ ਪੂਰਾ ਕੀਤਾ ਉਹ ਪੂਰਨ ਹੋਇਆ, ਕਦੇ ਵੀ ਮਾਇਆ ਪਿੱਛੇ ਡੋਲਦਾ ਨਹੀਂ। ਕਿਉਂਕਿ ਇੱਕ ਤਾਂ ਮੱਸਿਆ ਦੇ ਰਾਹੀਂ ਉਪਦੇਸ਼ ਦਿੱਤਾ, ਮੱਸਿਆ ਵੀ 15 ਦਿਨਾਂ ਬਾਅਦ ਆਉਂਦੀ ਹੈ, ਹੁਣ ਪੂਰਨਮਾਸ਼ੀ ਦੇ ਰਾਹੀਂ ਇਹ ਉਪਦੇਸ਼ ਚੱਲ ਰਿਹਾ। ਸਤਿਗੁਰੂ ਕਥਨ ਕਰਦੇ ਨੇ ਉਹਦਾ ਜਸ ਦਿਨੋ ਦਿਨ ਸਵਾਏ ਤੋਂ ਸਵਾਇਆ ਚੜ੍ਹਦਾ, ਉਹਦਾ ਜਸ ਘੱਟ ਨਹੀਂ ਹੁੰਦਾ। ਪੌੜੀ ਪੂਰਨਮਾ ਪੂਰਨ ਪ੍ਰਭ ਏਕ ਕਰਨ ਕਾਰਨ ਸਮਰੱਥ। ਪੂਰਨਮਾ ਹੁੰਦੀ ਪੁੰਨਿਆ, ਪੁੰਨਿਆ ਹੁੰਦੀ 15 ਦਿਨਾਂ ਬਾਅਦ ਜਦੋਂ ਪੂਰਨ ਚੰਦਰਮਾ, ਜਿਵੇਂ ਕੱਤਕ ਦੀ ਪੂਰਨਮਾ ਨੂੰ ਚੰਦਰਮੈਨ ਚਮਕਦਾ ਹੁੰਦਾ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਤੇ। ਕਹਿੰਦੇ ਪੁੰਨਿਆ ਦੁਆਰੇ ਕਥਨ ਕਰਦੇ ਨੇ ਕਿ ਇੱਕ ਵਾਹਿਗੁਰੂ ਹੀ ਸਾਰੇ ਪੂਰਨ ਹੈ। ਜੋ ਵਾਹਿਗੁਰੂ ਸਭ ਕਾਰਨਾਂ ਦੇ ਕਰਨੇ ਨੂੰ ਸਮਰੱਥ ਹੈ, ਉਹ ਅਕਾਲ ਪੁਰਖ ਸਾਰੇ ਜਿੰਨੇ ਵੀ ਛੋਟੇ ਵੱਡੇ ਜੀ ਨੇ, ਜੀ ਜੰਤ ਦਿਆਲ ਪੁਰਖ ਸਭ ਉੱਪਰ ਜਾ ਕਾ ਹੱਥ। ਜਿੰਨੇ ਵੀ ਛੋਟੇ ਵੱਡੇ ਜੀ ਜੰਤ ਨੇ ਸਾਰਿਆਂ ਦੇ ਉੱਤੇ ਦਿਆਲੂ ਹੈ। ਉਹ ਜਿਸ ਪਰਮੇਸ਼ਰ ਦਾ ਹੱਥ ਆਪਣੇ ਸਾਰਿਆਂ ਉੱਤੇ ਹੀ ਹੈ, ਚਾਹੇ ਉਹ ਕੋਈ ਕੀੜੀ ਹੈ, ਚਾਹੇ ਕੋਈ ਪਤੰਗਾ, ਚਾਹੇ 84 ਲੱਖ ਜੂਨ ਵਿੱਚ ਕੋਈ ਵੀ ਹੈ, ਹਰੇਕ ਦੇ ਉੱਤੇ ਵਾਹਿਗੁਰੂ ਦਾ ਹੀ ਹੱਥ ਹੈ। ਚਾਹੇ ਉਹ ਕਿਸੇ ਤਰ੍ਹਾਂ ਦਾ ਵੀ, ਤਿੰਨਾਂ ਲੋਕਾਂ ਵਿੱਚ ਦੇਵੀ ਦੇਵਤਾ ਵੀ ਹੈ, ਹੱਥ ਉਹਦਾ ਹੀ ਹੈ, ਪ੍ਰਕਾਸ਼ ਉਹਦਾ ਹੀ ਹੈ, ਜੋਤ ਉਹਦੀ ਹੀ ਕੰਮ ਕਰਦੀ ਸਾਰਿਆਂ ਅੰਦਰ, ਸਾਰਿਆਂ ਅੰਦਰ ਪਰਮਾਤਮਾ ਦੀ ਜੋਤ ਹੈ। ਮਹਾਰਾਜ ਦਸਵੇਂ ਪਾਤਸ਼ਾਹ ਆਦਿ ਸ੍ਰੀ ਦਸਮ ਗ੍ਰੰਥ ਵਿੱਚ ਜਦੋਂ ਕ੍ਰਿਸ਼ਨਾ ਅਵਤਾਰ ਮੈਂ ਪੜ੍ਹ ਰਿਹਾ ਸੀ, ਉਹ ਬੜੀ ਇੱਕ ਮਹਾਰਾਜ ਨੇ ਸੋਹਣੇ ਬਚਨ ਉੱਥੇ ਕੀਤੇ, ਕਹਿੰਦੇ ਸੌ ਉਸ ਰੱਬ ਦੀ ਜੋ ਰਾਵਣ ਦੇ ਹਿਰਦੇ ਵਿੱਚ ਵੀ ਵੱਸਦਾ ਸੀ। ਦੇਖੋ ਮਹਾਰਾਜ ਨੇ ਕਿੰਨੇ ਡੂੰਘਾਈ ਦੇ ਬਚਨ ਉੱਥੇ ਕਹੇ ਹੈ, ਕਿਉਂਕਿ ਰਾਵਣ ਦੇ ਹਿਰਦੇ ਵਿੱਚ ਵੀ ਉਹੀ ਪਰਮੇਸ਼ਰ ਹੈ, ਰਾਮ ਦੇ ਹਿਰਦੇ ਵਿੱਚ ਵੀ ਉਹੀ ਰਾਮ ਹੈ, ਰਾਵਣ ਦੇ ਹਿਰਦੇ ਵਿੱਚ ਵੀ ਉਹੀ ਰਾਮ ਹੈ। ਜੋਤ ਸਾਰਿਆਂ ਵਿੱਚ ਇੱਕੋ ਹੀ ਕੰਮ ਕਰਦੀ ਹੈ, ਜੀਵ ਦੇ ਵਿੱਚ, ਪਸ਼ੂਆਂ ਵਿੱਚ, ਪੰਛੀਆਂ ਵਿੱਚ, ਦਰਖਤਾਂ ਵਿੱਚ, ਪਰ ਕਰਮ ਆਪੋ ਆਪਣਾ ਜੂਨ ਦੇ ਮੁਤਾਬਕ ਹੁੰਦਾ ਹੈ। ਜਿਹੋ ਜਿਹਾ ਸਰੀਰ ਮਿਲਿਆ, ਜਿਹੋ ਜਿਹੇ ਕਰਮ ਨੇ, ਕੋਈ ਸਤੋ ਗੁਣੀ, ਕੋਈ ਰਜੋ ਗੁਣੀ, ਕੋਈ ਤਮੋ ਗੁਣੀ, ਜਿਹੋ ਜਿਹਾ ਬਣਾਤਾ ਹੈ। ਇਸ ਕਰਕੇ ਪਰ ਸਾਰਿਆਂ ਉੱਤੇ ਹੱਥ ਉਹਦਾ ਹੀ ਹੈ। ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾਕਾ ਹੋਏ। ਉਹ ਗੋਬਿੰਦ ਗੁਣਾਂ ਦਾ ਜੋ ਨਿਧਾਨ ਹੁੰਦਾ ਖਜ਼ਾਨਾ, ਤੇ ਗੁਰ ਹੁੰਦਾ ਪੂਜਨੀਕ ਹੈ ਜਿਹੜਾ, ਜਿਹਦਾ ਕੀਤਾ ਹੋਇਆ ਸਭ ਕੁਛ ਹੁੰਦਾ, ਹੋ ਰਿਹਾ ਪਿੱਛੇ ਵੀ ਹੋਇਆ। ਅੰਤਰਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਏ। ਉਹ ਸੁਜਾਨ ਜੋ ਚਤੁਰ ਪ੍ਰਭੂ ਵਾਹਿਗੁਰੂ ਅੰਤਰਜਾਮੀ ਹੈ, ਉਹ ਨਿਰੰਜਨ ਅਲਖ ਜੋ ਜਾਣੇ ਤੋਂ ਰਹਿਤ ਹੈ। ਪਾਰ ਬ੍ਰਹਮ ਪਰਮੇਸ਼ਰੋ ਸਭ ਵਿਦ ਜਾਣਨ ਹਾਰ, ਸੰਤ ਸਹਾਈ ਸਰਨ ਜੋਗ ਆਠ ਪਹਿਰ ਨਮਸਕਾਰ। ਪਰਾ ਰੂਪ ਬ੍ਰਹਮ ਜੋ ਵਿਆਪਕ ਪਰਮ ਈਸ਼ਵਰ ਸਾਰੀਆਂ ਵਿਧੀਆਂ ਦੇ ਜਾਣਨ ਵਾਲਾ ਹੈ ਨਾ, ਜੋ ਸੰਤਾਂ ਦਾ ਹਮੇਸ਼ਾ ਸਹਾਈ ਹੈ, ਸੰਤਾਂ ਦੀ ਸਹਾਇਤਾ ਕਰਨ ਵਾਲਾ ਹੈ, ਤੇ ਸ਼ਰਨਾਇਆਂ ਦੀ ਰੱਖਿਆ ਕਰਨ ਨੂੰ ਯੋਗ ਹੈ, ਜੋ ਸਮਰੱਥ ਹੈ, ਉਹਨੂੰ ਅੱਠੇ ਪਹਿਰ ਹੀ ਨਮਸਕਾਰ ਕਰੋ। ਮਹਾਰਾਜ ਕਹਿੰਦੇ ਨੇ ਅੱਠੇ ਪਹਿਰ ਵਾਹਿਗੁਰੂ ਨੂੰ ਨਮਸਕਾਰ ਕਰਦੇ ਰਹੋ, ਵਾਹਿਗੁਰੂ ਦੇ ਅੱਗੇ ਹਮੇਸ਼ਾ ਹੀ ਸਿਰ ਝੁਕਾਉਂਦੇ ਰਹੋ, ਵਿਆਪਕ ਰੂਪ ਦੇ ਵਿੱਚ ਜਾਣ ਕੇ ਜਾਪ ਸਾਹਿਬ ਦਾ ਪਾਠ ਕਰਦੇ ਰਹੋ, ਅਕਾਲ ਪੁਰਖ ਨੂੰ ਹਮੇਸ਼ਾ ਨਮਸਕਾਰਾਂ ਕਰਦੇ ਰਹੋ। ਵਾਹਿਗੁਰੂ ਧੰਨ ਹੈ ਤੂੰ ਸੱਚੇ ਪਾਤਸ਼ਾਹ, ਤੈਨੂੰ ਸਾਡੀ ਨਮਸਕਾਰ ਹੈ। ਔਰ ਮਹਾਰਾਜ ਨੇ ਸ੍ਰੀ ਚੌਪੀ ਸਾਹਿਬ ਦੇ ਪਾਠ ਦੇ ਵਿੱਚ ਬਚਨ ਨਹੀਂ ਕੀਤੇ, ਨਮਸਕਾਰ ਤਿਸੀ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕੁਨ ਕੋ ਸਭਗੁਨ ਸੁਖ ਦੀਓ, ਸਤਨ ਕੋ ਪਲਮ ਵਧ ਕੀਓ। ਮਹਾਰਾਜ ਨੇ ਬਾਰ ਬਾਰ ਉਸ ਪਰਮਾਤਮਾ ਦੇ ਅੱਗੇ ਨਮਸਕਾਰਾਂ ਕੀਤੀਆਂ ਨੇ। ਅਕਥ ਕਥਾ ਨਹਿ ਬੂਝੀ ਐ, ਸਿਮਰੋ ਹਰ ਕੇ ਚਰਨ। ਜਿਹਦੀ ਕਥਾ ਜਿਹੜੀ ਹੈ ਨਾ, ਕਥਨ ਤੋਂ ਰਹਿਤ ਹੈ, ਕੋਈ ਵਾਹਿਗੁਰੂ ਦੀ ਕਥਾ ਕਰ ਨਹੀਂ ਸਕਦਾ। ਇਹ ਤਾਂ ਵਾਹਿਗੁਰੂ ਆਪਣੀ ਕਥਾ ਆਪ ਹੀ ਕਰਨ ਜਾਂ ਕਰਾਉਣ। ਜੋ ਆਪਣੇ ਆਪ ਨੂੰ ਬੁੱਝਿਆ ਨਹੀਂ ਜਾਂਦਾ, ਉਸ ਹਰੀ ਦੇ ਚਰਨ ਸਿਮਰ ਨਾ ਕਰੋ। ਜੋ ਆਪਣੇ ਆਪ ਸਮਝ ਨਹੀਂ ਸਕਦਾ, ਭਾਵ ਕਹਿਣ ਤੋਂ ਅਕਥ ਕਥਾ ਨਹਿ ਬੂਝੀਐ ਸਿਮਰੋ ਹਰ ਕੇ ਚਰਨ, ਜੋ ਆਪਣੇ ਆਪ ਬੁੱਝਿਆ ਨਹੀਂ ਜਾਂਦਾ ਪਰਮਾਤਮਾ, ਉਸ ਹਰੀ ਦੇ ਚਰਨਾਂ ਨੂੰ ਸਿਮਰਨਾ ਕਰੋ। ਪਤਿਤ ਉਦਾਹਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ। ਮਹਾਰਾਜ ਕਥਨ ਕਰਦੇ ਜੋ ਪਾਪੀਆਂ ਦੇ ਤਾਰਨ ਵਾਲਾ, ਅਨਾਥਾਂ ਦਾ ਨਾਥ ਹੈ, ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਓ। ਬਸ